ਬਸੰਤ ਕੌਰ, ਪਤੀ ਜੀ ਜਿਸ ਰਸਤੇ ਵਿੱਚ ਪ੍ਰੇਮ ਨਹੀਂ ਉਸ ਵਿੱਚ ਤਾਂ ਜਾਨ ਹੀ ਨਾ ਹੋਈ। ਭਲਾ ਜਿਸ ਵਾਹਿਗੁਰੂ ਵਿੱਚ ਚਿੱਤ ਨੂੰ ਲਾਉਣਾ ਹੈ, ਜੇ ਉਸ ਨਾਲ ਪ੍ਰੇਮ ਨਹੀਂ ਪਾਉਣਾ ਤਾਂ ਉਸ ਦੇ ਮਿਲਣ ਦੇ ਸਾਧਨਾ ਵਿੱਚ ਰਸਤੇ ਉਤਸ਼ਾਹ ਕਿੱਥੇ। ਹਿੰਮਤ ਸਿੰਘ, ਸਿੱਧੀ ਗੱਲ ਹੈ, ਜਦ ਚੇਤਨ ਆਤਮਾ ਸਾਡੀ ਰੂਹ ਅਤੇ ਚੇਤਨ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਉਸ ਦਾ ਮਿਲਾਪ ਕਿਸੇ ਚੇਤਨ ਸਾਧਨ ਬਿਨਾਂ ਕਿੱਕੂ ਹੋ ਸਕਦਾ ਹੈ। ਚੇਤਨ ਸਾਧਨ ਹੈ ਪ੍ਰੇਮ, ਜੋ ਪ੍ਰੇਮ ਤੋਂ ਬਿਨਾਂ ਮਿਲਾਪ ਹੀ ਕੀ ਹੈ। ਬਸੰਤ ਕੌਰ, ਠੀਕ ਹੈ ਜੀ। ਹਾਂ, ਮੈਨੂੰ ਸਮਝ ਤਾਂ ਨਹੀਂ ਹੈ, ਪਰ ਮੋਟੀ ਜਿਹੀ ਗੱਲ ਆਪ ਦੇ ਕਥਨ ਤੋਂ ਸਮਝੇ ਪੈਂਦੀ ਹੈ ਕਿ ਜੇ ਇੱਕ ਤੀਵੀਂ ਅਤੇ ਇੱਕ ਪੁਰਖ ਕੋਲ ਕੋਲ ਬਹਾ ਦਿੱਤੇ ਜਾਣ ਤਦ ਉਸ ਦਾ ਨਾਂ ਮਿਲਾਪ ਤਾਂ ਨਹੀਂ ਹੈ। ਜੇ ਦੋਹਾਂ ਦੇ ਅੰਦਰੋਂ ਦਿਲ ਪਿਆਰ ਨਾਲ ਖਿੱਚੇ ਹੋਏ ਹੋਣ ਤਦ ਪ੍ਰੇਮ ਹੈ, ਤਦ ਮਿਲਾਪ ਹੈ। ਇਸ ਤਰ੍ਹਾਂ ਬਿਨਾਂ ਪ੍ਰੇਮ ਦੀ ਲਗਨ ਦੇ ਵਾਹਿਗੁਰੂ ਦਾ ਮਿਲਾਪ ਅਤੇ ਉਸ ਦਾ ਸਾਧਨ ਇੱਕ ਖੁਸ਼ਕ ਕੰਮ ਹੈ। ਪਰ ਮੇਰੇ ਜਾਣੇ ਜੇ ਬੇਅਦਬੀ ਨਾ ਹੋਵੇ ਤਾਂ ਮੁਰਦਾ ਸਾਧਨ ਹੈ, ਜਿਸ ਵਿੱਚ ਜਿੰਦ ਜਾਨ ਜਾਂ ਰੂਹ ਨਹੀਂ ਹੈ। ਉਹ ਸਾਡੇ ਗਿਆਨ ਦਾ ਵਿਸ਼ਾ ਤਾਂ ਨਹੀਂ ਨਾ ਬਣ ਸਕਦਾ, ਅਰਥਾਤ ਉਹ ਸਾਡੀਆਂ ਅੱਖਾਂ ਅੱਗੇ ਜਾਂ ਮਨ ਅੱਗੇ ਮੂਰਤ ਧਾਰ ਕੇ ਤਾਂ ਖੜਾ ਨਹੀਂ ਹੈ ਨਾ। ਹਿੰਮਤ ਸਿੰਘ, ਠੀਕ ਹੈ। ਇਸ ਨਾਮ ਤੋਂ ਬਿਨਾਂ ਨਿਰੇ ਗੱਲਾਂ ਸਿੱਖੇ ਹੋਏ ਲੋਕ ਬਹੁਤ ਟੱਪਲੇ ਖਾਂਦੇ ਅਤੇ ਦਿੰਦੇ ਹਨ। ਉਹ ਖਿਆਲ ਕਰਦੇ ਹਨ ਕਿ ਬਸ ਇਉਂ ਜਾਣ ਲਿਆ ਕਿ ਮੈਂ ਤਾਂ ਪਰਮੇਸ਼ੁਰ ਜਾਗਤੀ ਜੋਤ ਹਾਂ, ਕਲਿਆਣ ਹਾਂ। ਪਰ ਗਿਆਨ ਤਾਂ ਹੈ ਜਾਣ ਲੈਣਾ, ਅਤੇ ਪ੍ਰੇਮ ਹੈ ਪਾ ਲੈਣਾ। ਗਿਆਨ ਨਾਲ ਪਾਇਆ ਤਾਂ ਨਹੀਂ ਜਾਂਦਾ, ਕਿਉਂਕਿ ਸੋਚਣਾ ਜਾਣਨਾ ਤਾਂ ਮਨ ਦੇ ਧਰਮ ਹਨ। ਮਨ ਦਾ ਜਾਣਨਾ ਤਾਂ ਹੱਦਬੰਦੀ ਵਾਲਾ ਗਿਆਨ ਹੈ। ਨਾਮ ਦੇ ਅਭਿਆਸ ਨਾਲ ਮਨ ਦਾ ਰੁੱਖ ਪਲਟੇ, ਜੋ ਬਾਹਰ ਨੂੰ ਦੇਖਦਾ ਹੈ ਅੰਦਰ ਨੂੰ ਉਲਟੇ, ਤਾਂ ਆਪਣਾ ਟਿਕਿਆ ਹੋਇਆ ਆਪਾਂ ਸਾਈ ਨੂੰ ਅਨੁਭਵ ਕਰੇ, ਅਰਥਾਤ ਅਸਲੀ ਗਿਆਨ ਨੂੰ ਪਾਵੇ, ਜੋ ਗਿਆਨ ਕੇ ਆਤਮਾ ਦਾ ਗਿਆਨ ਹੈ। ਉਹ ਜਾਣਨਾ ਮਾਤਰ ਤਾਂ ਨਹੀਂ, ਉਹ ਤਾਂ ਤੱਤ ਦਾ ਪਰਮ ਤੱਤ ਨੂੰ ਮਿਲ ਪੈਣਾ ਹੈ। ਜੈਸੇ ਮਹਾਂਵਾਕ ਹੈ, ਤੰਤੈ ਕੋ ਪਰਮ ਤੰਤ ਮਿਲਾਇਆ, ਨਾਨਕ ਸਰਣ ਤੁਮਾਰੀ। ਸਾਈ ਦ੍ਰਿਸ਼ਟਮਾਨ ਨਹੀਂ ਨਾ, ਦ੍ਰਿਸ਼ਟਮਾਨ ਤਾਂ ਸਤਿਗੁਰ ਨੇ ਮਿੱਥਿਆ ਕਿਹਾ ਹੈ, ਅਤੇ ਉਹ ਸੱਤ ਹੈ। ਬਸੰਤ ਕੌਰ, ਕਿਸੇ ਮੋਟੀ ਤਰ੍ਹਾਂ ਸਮਝਾਓ ਨਾ। ਹਿੰਮਤ ਸਿੰਘ, ਜਿਵੇਂ ਮਾਂ ਬੈਠੀ ਹੈ, ਉਸਦੀ ਗੋਦ ਵਿੱਚ ਬੱਚਾ ਬੈਠਾ ਹੈ, ਸਾਹਮਣੇ ਖਿਡੌਣੇ ਪਏ ਹਨ, ਬੱਚਾ ਖਿਡੌਣੇ ਦੇਖ ਕੇ ਉਹਨਾਂ ਵਿੱਚ ਮੋਹਿਤ ਅਤੇ ਮਸਤ ਬੈਠਾ ਹੈ, ਉਸਨੂੰ ਮਾਂ ਦਾ ਚੇਤਾ ਵੀ ਨਹੀਂ ਰਿਹਾ, ਖਿਡੌਣੇ ਦ੍ਰਿਸ਼ਟਮਾਨ ਹਨ, ਬੱਚਾ ਦ੍ਰਿਸ਼ਟਾ ਹੈ। ਹੁਣ ਬੱਚੇ ਦੀ ਸੁਰਤ ਨੂੰ ਖਿਡੌਣਿਆਂ ਵਿੱਚੋਂ ਕੱਢੀਏ, ਪਿਛਲੇ ਪਾਸੇ ਉਲਟਾਈਏ, ਤਾਂ ਉਸਨੂੰ ਸੋਝੀ ਆਵੇ ਕਿ ਮਾਂ ਹੈ, ਮੈਨੂੰ ਪਿਆਰ ਕਰ ਰਹੀ ਹੈ, ਅਤੇ ਮੈਂ ਉਸਦੀ ਗੋਦ ਵਿੱਚ ਬੈਠਾ ਹਾਂ, ਮੇਰੀ ਪਿੱਠ ਉਸਦੇ ਨਾਲ ਲੱਗ ਕੇ ਸੁੱਖ ਲੈ ਰਹੀ ਹੈ। ਉਸਨੂੰ ਮਾਂ ਦਾ ਹੁਣ ਗਿਆਨ ਹੋਇਆ ਹੈ। ਇਹ ਗਿਆਨ ਉਸ ਤਰ੍ਹਾਂ ਦਾ ਤਾਂ ਨਹੀਂ ਨਾ ਕਿ ਜਿਸ ਤਰ੍ਹਾਂ ਨਾਲ ਕਿ ਉਸ ਨੂੰ ਖਿਡੌਣਿਆਂ ਦਾ ਹੋ ਰਿਹਾ ਸੀ। ਇਸ ਤੋਂ ਸਮਝ ਲਓ ਕਿ ਪਰਮੇਸ਼ੁਰ ਦਾ ਗਿਆਨ ਖਿਡੌਣਿਆਂ ਦੇ ਗਿਆਨ ਵਰਗਾ ਨਹੀਂ, ਪਰ ਬੱਚੇ ਨੂੰ ਖਿਡੌਣਿਆਂ ਤੋਂ ਪਰਤ ਕੇ ਪਿਛਲੇ ਪਾਸੇ ਅੰਤਰਮੁੱਖ ਹੋ ਕੇ ਪ੍ਰਾਪਤ ਹੋਏ ਮਾਂ ਦੇ ਗਿਆਨ ਵਰਗਾ ਗਿਆਨ ਹੈ। ਇੱਕ ਹੋਰ ਤਰ੍ਹਾਂ ਸਮਝੋ। ਬਸੰਤ ਕੌਰ, ਉਹ ਕਿੱਕੂ? ਹਿੰਮਤ ਸਿੰਘ, ਜਿੱਕੂ ਨਜ਼ਰ ਸਭ ਕੁਛ ਦੇਖਦੀ ਹੈ, ਪਰ ਆਪਣੇ ਆਪ ਨੂੰ ਹੋਰਨਾਂ ਪਦਾਰਥਾਂ ਵਾਂਗੂ ਅੱਖਾਂ ਦੇ ਸਾਹਮਣੇ ਕਰਕੇ ਤਾਂ ਨਹੀਂ ਨਾ ਦੇਖ ਸਕਦੀ। ਨਜ਼ਰ ਤਾਂ ਆਪੇ ਅਨੁਭਵ ਕਰਦੀ ਹੈ ਕਿ ਮੈਂ ਦੇਖਣਹਾਰ ਹਾਂ। ਇਸ ਕਰਕੇ ਨਜ਼ਰ ਦਾ ਗਿਆਨ ਤਾਂ ਦੇਖਣ ਵਾਲੇ ਨੂੰ ਆਪਣੀ ਦੇਖਣਹਾਰੀ ਦਸ਼ਾ ਵਿੱਚ ਹੈ। ਸੋ ਇਸੇ ਤਰ੍ਹਾਂ ਪ੍ਰਿਆ ਜੀ, ਪਹਿਲੇ ਆਪਣੇ ਸਰੂਪ ਦਾ ਟਿਕਾਓ ਹੁੰਦਾ ਹੈ, ਇੱਥੇ ਜੋਗ ਵਾਲੇ ਅਟਕ ਜਾਂਦੇ ਹਨ। ਪਰ ਗੁਰੂ ਜੀ ਦੱਸਦੇ ਹਨ ਕਿ ਸਾਡਾ ਆਪਾ ਜੋ ਇਉਂ ਟਿਕਿਆ ਹੈ, ਇਸ ਦੇ ਪਿੱਛੇ ਕੋਈ ਹੋਰ ਦੇਖਣਹਾਰ ਹੈ। ਬਸੰਤ ਕੌਰ, ਮੋਟਾ ਕਰਕੇ ਦੱਸੋ। ਹਿੰਮਤ ਸਿੰਘ, ਤੁਸੀਂ ਇੱਕ ਮੂਰਤ ਨੂੰ ਤੱਕ ਰਹੇ ਹੋ, ਤੁਹਾਡੀ ਅੱਖ ਦੇਖ ਰਹੀ ਹੈ, ਪਰ ਤੁਸੀਂ ਆਪਣੀ ਅੱਖ ਨਹੀਂ ਦੇਖ ਰਹੇ ਹੋ, ਉਂਝ ਅਨੁਭਵ ਕਰ ਰਹੇ ਹੋ ਕਿ ਅੱਖ ਹੈ। ਹੁਣ ਅੱਖ ਦ੍ਰਿਸ਼ਟਾ ਹੈ, ਮੂਰਤ ਦ੍ਰਿਸ਼ਟਮਾਨ ਹੈ। ਤੁਸੀਂ ਮੂਰਤ ਛੱਡ ਕੇ ਆਪੇ ਵਿੱਚ ਟਿਕ ਗਏ, ਜੋਗ ਇੱਥੇ ਬਸ ਹੈ। ਗੁਰੂ ਜੀ ਕਹਿੰਦੇ ਹਨ ਕਿ ਅੱਖ ਦੇ ਮਗਰ ਤੁਹਾਡਾ ਆਪਣਾ ਆਪਾ ਹੈ, ਜੋ ਨਜ਼ਰ ਸ਼ਕਤੀ ਨੂੰ ਅੱਖ ਵਿੱਚ ਭੇਜ ਕੇ ਅੱਖਾਂ ਨੂੰ ਦ੍ਰਿਸ਼ਟਮਾਨ ਦਾ ਦੇਖਣਹਾਰਾ ਬਣਾਉਂਦਾ ਹੈ, ਪਰ ਆਪ ਉਹ ਉਸਦੇ ਵੀ ਪਿੱਛੇ ਦੇਖਣਹਾਰ ਹੈ। ਅਰਥਾਤ ਸਾਡਾ ਆਪਾ ਜਗਤ ਦਾ ਦੇਖਣਹਾਰ ਹੈ, ਅਤੇ ਸਾਡੇ ਪਿੱਛੇ ਸਾਡਾ ਅਤੇ ਜਗਤ ਦਾ ਦੇਖਣਹਾਰ ਅਕਾਲ ਪੁਰਖ ਹੈ। ਗੁਰੂ ਜੀ ਨੇ ਇਸ ਤਰ੍ਹਾਂ ਸਾਡੇ ਆਪੇ ਨੂੰ ਤੱਤ 'ਤੇ ਵਾਹਿਗੁਰੂ ਦੇ ਆਪੇ ਨੂੰ ਪਰਮ ਤੱਤ ਕਹਿ ਕੇ ਦੋਹਾਂ ਦੇ ਮਿਲਾਪ ਨੂੰ ਮਿਲਾਪ ਕਿਹਾ ਹੈ। ਯਥਾ ਤੰਤੈ ਕੋ ਪਰਮ ਤੰਤ ਮਿਲਾਇਆ, ਨਾਨਕ ਸਰਨ ਤੁਮਾਰੀ। ਸੋ ਅਸਾਂ ਸਿਮਰਨ ਦੁਆਰਾ ਦ੍ਰਿਸ਼ਟ ਮਾਨ ਤੋਂ ਉੱਠ ਕੇ ਆਪੇ ਵਿੱਚ ਟਿਕਣਾ ਹੈ ਅਤੇ ਆਪੇ ਨੂੰ ਪਰਮ ਆਪੇ ਨਾਲ ਮੇਲਣਾ ਹੈ। ਅਤੇ ਇਹ ਮਿਲਾਪ ਕਹੋ ਜਾਂ ਅਨੁਭਵ ਗਿਆਨ ਕਹੋ, ਉਸ ਤਰ੍ਹਾਂ ਦਾ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਬੱਚਾ ਖਿਡੌਣੇ ਦੇਖ ਰਿਹਾ ਹੈ, ਸਗੋਂ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਉਹ ਜਾਣਦਾ ਹੈ ਕਿ ਮੇਰੀ ਨਜ਼ਰ ਜਿਸ ਤਰ੍ਹਾਂ ਕਿ ਉਹ ਜਾਣਦਾ ਹੈ ਕਿ ਮੇਰੀ ਨਜ਼ਰ ਹੈ ਅਤੇ ਉਹ ਜਾਣ ਲੈਂਦਾ ਹੈ ਕਿ ਮੈਂ ਮਾਂ ਦੀ ਗੋਦੀ ਵਿੱਚ ਬੈਠਾ ਹਾਂ, ਚਾਹੇ ਮਾਂ ਪਿਛਲੇ ਪਾਸੇ ਹੈ, ਨੈਣਾਂ ਦੇ ਸਾਹਮਣੇ ਨਹੀਂ। ਇਸ ਕਰਕੇ ਗੁਰੂ ਜੀ ਨੇ ਮਨ ਮਾਤਰ ਨਾਲ ਜਾਣ ਲੈਣ ਨੂੰ ਨਹੀਂ ਪਰ ਨਾਮ ਦੁਆਰਾ ਮਿਲ ਪੈਣ ਨੂੰ ਈਸ਼ਵਰ ਪ੍ਰਾਪਤੀ ਆਖਿਆ ਹੈ। ਇੱਕ ਤੂੰ ਜੀਵੋ ਲੱਖ ਹੋਏ, ਲੱਖ ਹੋਵ ਹੈ ਲੱਖ ਵੀਸ, ਲੱਖ ਲੱਖ ਕਿਹੜਾ ਆਖੀਐ ਹੈ ਏਕ ਨਾਮ ਜਗਦੀਸ਼, ਏ ਤਰਾਹੇ ਪਦ ਪਵੜੀਆ ਚੜੀਐ ਹੋਏ ਇਕੀਸ। ਬਸੰਤ ਕੌਰ, ਅਸਲ ਗੱਲ ਜ਼ਰਾ ਹੋਰ ਸੌਖੀ ਕਰਕੇ ਸਮਝਾਓ। ਹਿੰਮਤ ਸਿੰਘ, ਇਹ ਸਾਡਾ ਆਪਾ ਅੰਸ਼ ਹੈ, ਉਸ ਚੇਤਨ ਦੀ ਜਿਸ ਨੂੰ ਪਰਮੇਸ਼ਰ ਆਖਦੇ ਹਾਂ। ਉਸ ਚੇਤਨ ਦਾ ਸਰੂਪ ਪ੍ਰੇਮ ਹੈ, ਇੰਝ ਅੰਸ਼ ਦਾ ਸਰੂਪ ਵੀ ਪ੍ਰੇਮ ਹੈ। ਵਿਛੋੜਾ ਇਸ ਗੱਲ ਵਿੱਚ ਹੈ ਕਿ ਇਹ ਅੰਸ਼ ਦ੍ਰਿਸ਼ਟਮਾਨ ਦਿਸ ਰਹੇ ਜਗਤ ਦੇ ਪ੍ਰੇਮ ਵਿੱਚ ਫਸ ਗਈ ਹੈ, ਇਸ ਕਰਕੇ ਆਪਣੇ ਕਾਰਨ ਆਪਣੇ ਮਾਲਕ ਪ੍ਰੇਮ ਸਰੂਪ ਦ੍ਰਿਸ਼ਟੀ ਤੋਂ ਵਿਛੜ ਗਈ ਹੈ। ਹੁਣ ਮੁਰਦੇ ਸਾਧਨ ਪ੍ਰੇਮ ਦੀ ਸ਼ਕਤੀ, ਪ੍ਰੇਮ ਦੀ ਰੂਹ ਅਤੇ ਤ੍ਰਾਣ ਵਾਲਿਆਂ ਨੂੰ ਕਿੱਕੋ ਮਿਲਾ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਆਪਣੇ ਕਾਰਨ ਪਰਮੇਸ਼ਰ ਨੂੰ ਪ੍ਰਾਪਤ ਹੋਈਏ। ਤਦ ਸਾਫ ਗੱਲ ਇਹ ਹੈ ਕਿ ਸਾਡੇ ਪ੍ਰੇਮ ਦਾ ਵੇਗ ਜੋ ਦ੍ਰਿਸ਼ਟਮਾਨ ਵੱਲ ਹੋ ਗਿਆ ਹੈ, ਉਸ ਨੂੰ ਵਾਹਿਗੁਰੂ ਦ੍ਰਿਸ਼ਟਾ ਵੱਲ ਲਾ ਦੇਈਏ। ਦੋਹਾਂ ਵਿੱਚ ਪ੍ਰੇਮ ਦਾ ਗੁਣ ਹੈ ਜਾਂ ਦੋਹਾਂ ਦਾ ਅਸਲ ਸਰੂਪ ਪ੍ਰੇਮ ਹੈ। ਜਦ ਸਜਾਤੀ ਅਤੇ ਸਜਾਤੀ ਵਸਤਾਂ ਜਿਨ੍ਹਾਂ ਦਾ ਸਰੂਪ ਖਿੱਚ ਪ੍ਰੇਮ ਹੈ ਆਹਮੋ ਸਾਹਮਣੇ ਆਉਂਦੀਆਂ ਹਨ, ਤਦ ਉਹ ਖਿੱਚ ਉਹਨਾਂ ਨੂੰ ਮੇਲ ਦਿੰਦੀ ਹੈ। ਤਾਂ ਤਾਂ ਪਰਮ ਉੱਤਮ ਕੰਮ ਇਹ ਹੈ ਕਿ ਆਪਣੇ ਪ੍ਰੇਮ ਦੇ ਪ੍ਰਵਾਹ ਨੂੰ ਜੋ ਜਗਤ ਦ੍ਰਿਸ਼ਟਮਾਨ ਵਿੱਚ ਖਚਿਤ ਹੋ ਕੇ ਪਰਮੇਸ਼ਰ ਦ੍ਰਿਸ਼ਟਾ ਤੋਂ ਵਿਛੜ ਗਿਆ ਹੈ, ਮੋੜ ਕੇ ਪਰਮੇਸ਼ਰ ਦ੍ਰਿਸ਼ਟਾ ਵੱਲ ਲਗਾ ਦੇਈਏ। ਇਹ ਸਾਈਂ ਮਿਲਾਪ ਦਾ ਸਿੱਧਾ ਅਤੇ ਜਿਉਂਦਾ ਸਾਧਨ ਹੈ। ਬਸੰਤ ਕੌਰ, ਬਹੁਤ ਬਰੀਕ ਗੱਲਾਂ ਹਨ, ਆਪ ਨੇ ਬਹੁਤ ਸਾਫ਼ ਕਰਕੇ ਸਮਝਾਈਆਂ ਹਨ, ਪਰ ਮੇਰੀ ਬੁੱਧ ਮੋਟੀ ਹੈ, ਇਸ ਕਰਕੇ ਆਪ ਨੂੰ ਸੁਣਾ ਲਵਾਂ ਕਿ ਠੀਕ ਸਮਝ ਆਈ ਹੈ ਕਿ ਨਹੀਂ। ਨੰਬਰ ਇੱਕ, ਵਾਹਿਗੁਰੂ ਆਪ ਪ੍ਰੇਮ ਦਾ ਸਰੂਪ ਹੈ। ਨੰਬਰ ਦੋ, ਇਹ ਜੀਵ ਉਸ ਦੀ ਅੰਸ਼ ਹੈ, ਇਸ ਕਰਕੇ ਇਸ ਵਿੱਚ ਵੀ ਪ੍ਰੇਮ ਹੈ। ਪਰ ਨੰਬਰ ਤਿੰਨ, ਇਸ ਨੇ ਆਪਣੇ ਇਸ ਗੁਣ ਨੂੰ ਦੁਨੀਆ ਦੇ ਵਿੱਚ ਲਾ ਲਿਆ ਹੈ। ਨੰਬਰ ਚਾਰ, ਇੱਧਰ ਲੱਗਣ ਕਰਕੇ ਇਸ ਦੀ ਅੰਦਰਲੀ ਪਿਆਰ ਵਾਲੀ ਤਾਕਤ ਦ੍ਰਿਸ਼ਟਮਾਨ ਦੇ ਪਿਆਰ ਵਿੱਚ ਲੱਗ ਰਹੀ ਹੈ। ਨੰਬਰ ਪੰਜ, ਅਤੇ ਆਪਣੇ ਕਾਰਨ ਵਾਹਿਗੁਰੂ ਦੇ ਪ੍ਰੇਮ ਸਰੂਪ ਤੋਂ ਵਿਛੜ ਰਹੀ ਹੈ। ਨੰਬਰ ਛੇ, ਹੁਣ ਜੇ ਇਸ ਦੇ ਇਸ ਸੁਭਾਅ ਨੂੰ ਜੋ ਪੁੱਠਾ ਹੋ ਗਿਆ ਹੈ ਫਿਰ ਅਸਲ ਪਾਸੇ ਵੱਲ ਮੋੜ ਦੇਈਏ ਕਿ ਭੁੱਲ ਵਿੱਚ ਰਹਿਣ ਦੀ ਥਾਂ ਪਰਮੇਸ਼ਰ ਨਾਲ ਪਿਆਰ ਕਰਨ ਵਿੱਚ ਅਰਥਾਤ ਉਸਦੀ ਯਾਦ ਵਿੱਚ ਲਾ ਦੇਈਏ, ਤਦ ਸੁਭਾਅ ਸਿੱਧਾ ਹੋ ਜਾਵੇਗਾ। ਜੇਕਰ ਸੰਸਾਰ ਦੀਆਂ ਲੋੜਾਂ ਪੈਣ ਤਦ ਅਸੀਂ ਡਾਢੇ ਉਦਾਸ ਹੁੰਦੇ ਹਾਂ ਅਤੇ ਉਹਨਾਂ ਨਿਮਿਤ ਤਰਲੇ ਲੈਂਦੇ ਹਾਂ, ਇਹ ਸਾਡੇ ਮੋਹ ਦੇ ਕਾਰਨ ਸਾਥੋਂ ਯਤਨ ਹੁੰਦੇ ਹਨ। ਜੇ ਅਸੀਂ ਸਤਸੰਗੀ ਵੀ ਹੋਈਏ ਤਾਂ ਪ੍ਰਾਰਥਨਾ ਕਰਦੇ ਹਾਂ ਕਿ ਹੇ ਭਗਵੰਤ ਜੀ, ਮੇਰਾ ਬਾਲ ਰਾਜੀ ਹੋ ਜਾਏ, ਮੇਰੀ ਪੌਂ ਬਹੁਤੀ ਦਾਣੇ ਦੇਵੇ। ਇਸ ਵਿੱਚ ਵੀ ਅਸੀਂ ਪਰਮੇਸ਼ਰ ਦੇ ਨੇੜੇ ਤਾਂ ਹੋਏ, ਪਰ ਉਸ ਨੂੰ ਅਜੇ ਕੁਛ ਓਪਰਾ ਅਤੇ ਇਹਨਾਂ ਚੀਜ਼ਾਂ ਨੂੰ ਕੁਛ ਵਧੇਰੇ ਆਪਣਾ ਜਾਣ, ਇਸ ਤੋਂ ਆਪਣੀਆਂ ਚੀਜ਼ਾਂ ਦਾ ਸੁੱਖ ਅਤੇ ਵਾਧਾ ਮੰਗਦੇ ਹਾਂ। ਅਤੇ ਜੇ ਅਸੀਂ ਸੰਸਾਰ ਦੇ ਮੋਹ ਵਿੱਚ ਨਾ ਹੋਵੀਏ ਤਾਂ ਅਸੀਂ ਭਗਵੰਤ ਜੀ ਨੂੰ ਪਿਆਰ ਕਰੀਏ ਅਤੇ ਜੋ ਕੁਛ ਹੋਵੇ ਆਪਣੇ ਪਿਆਰੇ ਦੀ ਮਰਜ਼ੀ ਜਾਣ ਕੇ ਪ੍ਰਸੰਨ ਹੋਵੀਏ। ਭਈ ਇਹ ਸੰਸਾਰ ਤਾਂ ਸਦਾ ਲਈ ਆਪਣਾ ਨਹੀਂ ਹੈ ਅਤੇ ਇਸ ਵਿੱਚ ਜੋ ਕੁਝ ਹੋ ਰਿਹਾ ਹੈ ਸਾਡੇ ਪਿਆਰੇ ਦਾ ਚੋਜ ਹੈ, ਤਾਂ ਤਾਂ ਪਿਆਰਾ ਜੋ ਕੁਝ ਕਰਦਾ ਹੈ ਚੰਗਾ ਕਰਦਾ ਹੈ, ਇਉਂ ਅਸੀਂ ਪਿਆਰੇ ਨਾਲ ਜੁੜ ਜਾਂਦੇ ਹਾਂ। ਇਹੋ ਹੁਕਮ ਰਜਾਈ ਚੱਲਣਾ ਹੈ ਪਤੀ ਜੀ, ਮੇਰੀ ਸਮਝ ਵਿੱਚ ਤਾਂ ਇਸ ਤਰ੍ਹਾਂ ਕੁਛ ਆਇਆ ਹੈ। ਹਿੰਮਤ ਸਿੰਘ, ਠੀਕ ਹੈ। ਬਸੰਤ, ਪਰੰਤੂ ਇੱਕ ਸੰਸਾ ਹੈ, ਤ੍ਰੀਮਤਾ ਗਾਉਂਦੀਆਂ ਹੁੰਦੀਆਂ ਹਨ, ਵੇ ਢੋਲਾ ਨਿਹੋ ਨਾ ਲੱਗਦੇ ਜੋਰੀ ਅਤੇ ਪੁੱਛ ਨਾ ਪੈਂਦੇ ਮਾਮਲੇ। ਸੋ ਇਹ ਜੋ ਵਾਹਿਗੁਰੂ ਜੀ ਨਾਲ ਪ੍ਰੇਮ ਕਰਨਾ ਹੈ ਅਰਥਾਤ ਨਿਹੋ ਲਾਉਣਾ ਹੈ, ਇਹ ਜੋਰੀ ਕਿੱਥੋਂ ਲੱਗ ਸਕਦਾ ਹੈ? ਦਿਸਣ ਵਾਲੀਆਂ ਚੀਜ਼ਾਂ ਵਿੱਚ ਤਾਂ ਉਹਨਾਂ ਚੀਜ਼ਾਂ ਦੀ ਸੁੰਦਰਤਾ ਅਰ ਫਬ ਵੀ ਨੁਹਾਰ ਗੁਣ ਆਦਿਕ ਮਨ ਨੂੰ ਮੋਹ ਲੈਂਦੇ ਹਨ ਅਤੇ ਨਿਹੋ ਲੱਗ ਜਾਂਦਾ ਹੈ। ਜਿਸ ਭਗਵੰਤ ਜੀ ਨੂੰ ਡਿੱਠਾ ਨਹੀਂ ਜਿਸ ਦੀ ਸੁੰਦਰਤਾ ਨੂੰ ਅੱਖਾਂ ਨੇ ਤੱਕਿਆ ਨਹੀਂ ਅਤੇ ਗੁਣਾਂ ਤੋਂ ਮਨ ਨੇ ਖਿੱਚ ਨਹੀਂ ਖਾਧੀ, ਉਸ ਨਾਲ ਜੋਰੀ ਕਿੱਕੂ ਲੱਗ ਪੈਂਦਾ ਹੈ। ਹਿੰਮਤ ਸਿੰਘ, ਇਹ ਗੱਲ ਠੀਕ ਹੈ, ਪਰ ਦੁਨੀਆਂ ਵਿੱਚ ਵੀ ਨਿਹੋ ਸਦਾ ਗੁਣ ਅਤੇ ਸੁੰਦਰਤਾ ਕਰਕੇ ਨਹੀਂ ਲੱਗਦੇ, ਕਈ ਵੇਰ ਮਨਾਂ ਨੂੰ ਅਕਾਰਨ ਖਿੱਚ ਵੀ ਪੈ ਜਾਂਦੀ ਹੈ। ਗੁਰਮੁਖ ਆਖਦੇ ਹਨ ਕਿ ਪਿਛਲੇ ਜਨਮਾਂ ਦੇ ਮੇਲ ਹੁੰਦੇ ਹਨ ਜਾਂ ਕੋਈ ਰੂਹਾਂ ਦੇ ਆਪੋ ਵਿੱਚ ਕੁਦਰਤੀ ਖਿੱਚਾਂ ਦੇ ਢੋ ਢੁੱਕਦੇ ਹਨ ਜਿਨ੍ਹਾਂ ਦੇ ਕਾਰਨ ਸਾਨੂੰ ਪਤਾ ਨਹੀਂ। ਸੋ ਪਿਆਰੀ ਜੀ, ਅਕਸਰ ਤਾਂ ਪਿਛਲੇ ਜਨਮਾਂ ਦੇ ਲੱਗੇ ਹੋਏ ਲੋਕ ਇੱਥੇ ਅਕਾਰਨ ਹੀ ਵਾਹਿਗੁਰੂ ਜੀ ਨਾਲ ਖਿੱਚ ਖਾਂਦੇ ਅਤੇ ਪ੍ਰੇਮ ਕਰਦੇ ਹਨ। ਇਹਨਾਂ ਦੇ ਅੰਦਰ ਕੋਈ ਸੋਚੀ ਜਿਹੀ ਹੁੰਦੀ ਹੈ ਜੋ ਮੱਲੋ ਮੱਲੀ ਇਸ ਰਾਹੀਂ ਪਾਉਂਦੀ ਹੈ। ਕੁਦਰਤ ਦੀ ਸੁੰਦਰਤਾ ਦੇ ਝਲਕੇ ਕਈਆਂ ਨੂੰ ਕਾਦਰ ਦੀ ਪ੍ਰਾਪਤੀ ਦੀ ਚਾਹ ਲਾ ਦਿੰਦੇ ਹਨ। ਉਹ ਕਿਸੇ ਠੋਕਰ ਨਾਲ ਕਿਸੇ ਬਹਾਨੇ ਨਾਲ ਲੱਗ ਪੈਂਦੇ ਹਨ। ਗੁਰਸਿੱਖੀ ਵਿੱਚ ਗੁਰਬਾਣੀ ਦੇ ਪਾਠ ਵਿਚਾਰ ਕਰਨ ਵਾਲੇ ਇਸ ਪਾਸੇ ਲੱਗਦੇ ਹਨ, ਪਰੰਤੂ ਜਿਨ੍ਹਾਂ ਨੂੰ ਪਿਛਲੇ ਜਨਮ ਦਾ ਤੀਰ ਨਹੀਂ ਵੱਜਾ ਹੋਇਆ ਅਤੇ ਹੁਣ ਲਾਵਣਾ ਹੈ, ਸੋ ਉਹ ਭਲੇ ਦੇ ਸੰਗ ਤੋਂ ਲੱਗਦੇ ਹਨ। ਜਿੱਕੂ ਐਪ ਕੁਸੰਗ ਨਾਲ ਲੱਗਦੇ ਹਨ, ਤਿੱਕੂ ਸਾਈਂ ਦਾ ਨਿਹੋ ਨਿਹੋਂ ਵਾਲੇ ਸਤਸੰਗੀ ਦੀ ਸੰਗਤ ਵਿੱਚ ਬੈਠਿਆਂ ਲੱਗਦਾ ਹੈ। ਬਸੰਤ ਕੌਰ, ਪਰ ਕੋਈ ਸਤਸੰਗੀਆਂ ਦੀ ਗੋਸ਼ਟ ਵਿੱਚ ਬੈਠਣ ਦੀ ਖਿੱਚ ਕਿੱਕੂ ਆਵੇ? ਪਤੀ, ਇਹ ਗੱਲ ਆਪਣੇ ਉੱਦਮ ਦੀ ਹੈ, ਪਰ ਅਕਸਰ ਦੁੱਖਾਂ ਦੇ ਹੱਥ ਹੈ। ਸ੍ਰੀ ਗੁਰੂ ਜੀ ਨੇ ਇਸ ਦਾ ਦਾਰੂ ਦੁੱਖ ਵੀ ਲਿਖਿਆ ਹੈ। ਸੰਸਾਰ ਜੜ, ਦੁੱਖ ਰੂਪ ਅਤੇ ਨਾਸ਼ਮਾਨ ਸਭ ਕਿਸੇ ਨੂੰ ਦਿਸਦਾ ਹੈ। ਜਿਨ੍ਹਾਂ ਨਾਲ ਪਿਆਰ ਕਰੀਦਾ ਹੈ ਉਹ ਮਰ ਜਾਂਦੇ ਹਨ, ਜਿਨ੍ਹਾਂ ਅਵਸਥਾ ਨੂੰ ਜੋੜ ਜੋੜ ਧਰੀਦਾ ਹੈ ਨਾਸ਼ ਹੋ ਜਾਂਦੀਆਂ ਹਨ। ਤਦੋਂ ਹਾਵਾ ਲੱਗਦਾ ਹੈ ਕਿ ਹਾਏ ਕੀ ਹੋ ਗਿਆ, ਇਹ ਪਿਆਰੇ ਕਿੱਥੇ ਗਏ। ਸੰਸਾਰ ਦੇ ਮੋਹ ਵਿੱਚ ਸੱਟਾਂ ਵੱਜਦੀਆਂ ਹਨ, ਉਹ ਮਨ ਨੂੰ ਸੋਚ ਪਾਉਂਦੀਆਂ ਹਨ ਕਿ ਇਹਨਾਂ ਦੁੱਖਾਂ ਦਾ ਕੋਈ ਦਾਰੂ ਹੋਵੇ। ਮਨੁੱਖ ਫਿਰ ਆਪਣੀ ਅਕਲ ਦੇ ਸਾਰੇ ਉਪਰਾਲੇ ਅਤੇ ਹੀਲੇ ਕਰਦਾ ਹੈ। ਨਾਸ਼ਵਾਨ ਅਤੇ ਬਿਨਸਣਾ ਹੀ ਹੋਇਆ। ਜਦ ਕੋਈ ਪੇਸ਼ ਨਹੀਂ ਜਾਂਦੀ ਅਤੇ ਸੱਟਾਂ 'ਤੇ ਧੱਕੇ ਲੱਗਦੇ ਹਨ, ਤਦ ਅਖੀਰ ਮਨ ਟੋਲ ਕਰਦਾ ਹੈ ਕਿ ਕਿਤੇ ਹੋਰ 'ਤੇ ਹੀ ਨਾ ਸੁੱਖ ਹੋਵੇ। ਜਦ ਕੋਈ ਗੁਰਮੁਖ ਸੁਖੀ ਨਜ਼ਰ ਪੈਂਦਾ ਹੈ, ਜਿਸ ਨੂੰ ਉਹ ਦੁੱਖ ਕਲੇਸ਼ ਨਹੀਂ ਦਿੰਦੇ ਸੋ ਜੋ ਸਾਨੂੰ ਦਿੰਦੇ ਹਨ, ਤਦ ਹਰਿਆਨ ਹੋ ਕੇ ਗੁਰਮੁਖ ਤੋਂ ਕਾਰਨ ਪੁੱਛੀਦਾ ਹੈ। ਉਹ ਕਿਰਪਾ ਕਰਕੇ ਦੱਸਦੇ ਹਨ ਕਿ ਜੋ ਦਿਸਦਾ ਹੈ ਜਗਤ, ਉਹ ਜ਼ਰੂਰ ਪਲਟੇ ਖਾਂਦਾ ਹੈ। ਜੋ ਇਸ ਨਾਲ ਮੋਹ ਹੈ ਉਹ ਇਸ ਦੇ ਹਰ ਪਲਟੇ 'ਤੇ ਸੱਟ ਖਾਵੇਗਾ। ਜੋ ਤੁਸੀਂ ਉਸ ਨਾਲ ਮੋਹ ਕਰੋ ਕਿ ਜੋ ਇਸ ਦਾ ਕਾਰਨ ਹੈ, ਜਿਸ ਦਾ ਇਹ ਪ੍ਰਕਾਸ਼ ਹੈ, ਤਦ ਸੁੱਖ ਹੋਵੇ, ਕਿਉਂਕਿ ਉਹ ਸਦਾ ਇੱਕ ਰਸ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਕੁਝ ਸਮਝ ਪੈਂਦੀ ਹੈ, ਤਦ ਫਿਰ ਗੁਰਮੁਖਾਂ ਦਾ ਮੇਲ ਗੇਲ ਚੰਗਾ ਲੱਗਦਾ ਹੈ। ਜਦ ਉਹਨਾਂ ਨੂੰ ਮਿਲੀ ਗਿਲੀ ਦਾ ਹੈ, ਤਦ ਉਹਨਾਂ ਦੇ ਰੰਗ ਲੱਗਣ ਦਾ ਅਵਸਰ ਆਉਂਦਾ ਹੈ। ਇਉਂ ਦ੍ਰਿਸ਼ਟ ਮਾਨ ਦੇ ਮੋਹ ਤੋਂ ਪੈਦਾ ਹੋਏ ਦੁੱਖ ਸਾਨੂੰ ਉਸ ਸਤਸੰਗ ਵਾਲੇ ਪਾਸੇ ਵੱਲ ਭੇਜਦੇ ਹਨ। ਬਸੰਤ ਕੌਰ, ਠੀਕ ਹੈ, ਪਰ ਉਹਨਾਂ ਦੇ ਕੋਲ ਬੈਠਿਆਂ ਉੱਠਿਆਂ ਦੇਖਾ ਦੇਖੀ ਨਿਹੋਂ ਲੱਗ ਜਾਂਦਾ ਹੈ, ਜਾਂ ਉਹ ਵਾਹਿਗੁਰੂ ਦਾ ਦਰਸ਼ਨ ਕਰਾ ਦਿੰਦੇ ਹਨ ਅਤੇ ਉਹ ਸੁੰਦਰਤਾ ਮੋਹ ਲੈਂਦੀ ਹੈ। ਪਤੀ, ਇਹ ਆਪੋ ਆਪਣੀ ਰੂਹ ਦੀ ਸਫਾਈ ਦੀ ਗੱਲ ਹੈ, ਪਰ ਗੁਰਮੁਖ ਜਦ ਦਿਆਲ ਹੁੰਦੇ ਹਨ ਤਦ ਪਰਮੇਸ਼ਰ ਦੀ ਸੇਵਾ ਦੀ ਜਾਚ ਸਿਖਾਲਦੇ ਹਨ ਅਤੇ ਪਰਮੇਸ਼ਰ ਜੀ ਦੇ ਗੁਣਾਂ ਦਾ ਕੀਰਤਨ ਸੁਣਾਉਂਦੇ ਹਨ ਅਤੇ ਉਸ ਦੇ ਜਸ ਵਰਣਨ ਕਰਦੇ ਹਨ। ਇਸ ਤਰ੍ਹਾਂ ਮਨ 'ਤੇ ਅਸਰ ਹੁੰਦਾ ਹੈ। ਫਿਰ ਉਹ ਬਾਣੀ ਪੜ੍ਹਨ ਵਿੱਚ ਲਾਉਂਦੇ ਹਨ। ਬਾਣੀ ਵਿੱਚ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਹਨ। ਉੱਚੇ ਸੁੱਚੇ ਪ੍ਰੇਮੀ ਹਿਰਦੇ ਤੋਂ ਉਚੇਰੀ ਹੋਈ ਹੋਣ ਕਰਕੇ ਬਾਣੀ ਵਿੱਚ ਇੱਕ ਸੱਤਿਆ ਹੁੰਦੀ ਹੈ। ਉਸ ਦੇ ਅਸਰ ਨਾਲ ਮਨ ਉੱਤੇ ਪਿਆਰ ਲੀਹਾਂ ਪੈਂਦੀਆਂ ਹਨ। ਫਿਰ ਗੁਰਮੁਖ ਸ੍ਰੀ ਪਰਮੇਸ਼ਰ ਜੀ ਦੇ ਅੱਗੇ ਬੇਨਤੀ ਕਰਨ ਦਾ ਸੁਭਾਅ ਪਾਉਂਦੇ ਹਨ ਅਤੇ ਸ਼ੁਕਰ ਦੇ ਭੇਤ ਸਮਝਾਉਂਦੇ ਹਨ। ਇਸ ਤਰ੍ਹਾਂ ਨਾਲ ਮਨ ਅਤੇ ਮੋਹ ਦੀਆਂ ਵਾਗਾਂ ਪਰਤਾ ਖਾ ਜਾਂਦੀਆਂ ਹਨ। ਚੰਗੀਆਂ ਗੱਲਾਂ ਵੱਲ ਧਿਆਨ ਰਹਿੰਦਾ ਹੈ, ਮੰਦੀਆਂ ਦਾ ਮੰਦ ਦਿਸ ਕੇ ਮਾੜਾਪਨ ਭਾਸ ਜਾਂਦਾ ਹੈ। ਜੀ ਕੁਛ ਮਿੱਠੀ ਮਿੱਠੀ ਉਦਾਸੀ ਵਾਲਾ, ਕੁਛ ਉੱਚਾ ਅਤੇ ਉਮੰਗ ਜਿਹੀ ਨਾਲ ਭਰ ਕੇ ਚਾਹਵਾਨ ਹੋ ਜਾਂਦਾ ਹੈ। ਤਦੋਂ ਗੁਰਮੁਖ ਪਰਮੇਸ਼ਰ ਦੀ ਯਾਦ ਦੀ ਯਾਦ ਸਿਖਾਲਦੇ ਹਨ। ਜਦੋਂ ਯਾਦ ਅਰਥਾਤ ਸਿਮਰਨ ਦੇ ਸਵਾਦ ਦਾ ਝਲਕਾ ਪੈ ਗਿਆ, ਸਮਝੋ ਕਿ ਪ੍ਰੇਮ ਅੰਦਰ ਵੜ ਗਿਆ। ਇਹ ਪ੍ਰੇਮ ਨਾਮ ਹੈ, ਪਿਆਰੇ ਦਾ ਮੇਲ ਹੈ। ਬਸੰਤ ਕੌਰ, ਡਾਢਾ ਸਾਫ਼ ਰਸਤਾ ਹੈ, ਪਰ ਗੁਰਮੁਖਾਂ ਦੀ ਕੀ ਪਛਾਣ ਹੈ? ਕੀ ਜਾਣੀਏ ਕੋਈ ਲੱਭ ਵਾਲਾ ਮਿਲ ਪਵੇ ਅਤੇ ਭੁਲੇਖੇ ਵਿੱਚ ਪਾ ਦੇਵੇ, ਕਿਉਂਕਿ ਜਿਸਨੇ ਸੁਣਿਆ ਹੈ ਪਰ ਡਿੱਠਾ ਨਹੀਂ ਹੈ, ਉਸਨੂੰ ਬਗਲਿਆਂ ਅਤੇ ਹੰਸਾਂ ਦੀ ਪਛਾਣ ਕਿੱਕੂ ਹੋ ਸਕਦੀ ਹੈ? ਪਤੀ, ਇਹ ਤਾਂ ਠੀਕ ਹੈ, ਪਰ ਸੋਚ ਲਵੋ, ਸਰੋਵਰਾਂ ਵੱਲੋਂ ਪੌਣ ਠੰਡੀ ਹੀ ਝੁਲਦੀ ਹੈ। ਭਲਿਆਂ ਦਾ ਪ੍ਰਭਾਵ ਭਲਾ ਹੁੰਦਾ ਹੈ। ਫਿਰ ਵਾਹਿਗੁਰੂ ਦਿਆਲ ਮੂਰਤੀ ਹੈ, ਜੇ ਪ੍ਰਾਰਥਨਾ ਕਰਕੇ ਭਾਲ ਕਰੀਏ ਤਾਂ ਪਰਮੇਸ਼ਰ ਭਲਿਆਂ ਦਾ ਹੀ ਮੇਲ ਕਰਾਉਂਦਾ ਹੈ। ਫਿਰ ਗੁਰਮੁਖਾਂ ਦੀ ਪਛਾਣ ਗੁਰੂ ਜੀ ਨੇ ਸਾਰੀ ਬਾਣੀ ਵਿੱਚ ਲਿਖੀ ਹੈ। ਆਪੇ ਵਿੱਚ ਜੁੜੇ ਹੋਏ ਨੂੰ ਯੋਗੀ ਕਹਿੰਦੇ ਹਨ, ਪਰ ਜੋ ਵਾਹਿਗੁਰੂ ਨਾਲ ਜੁੜੇ ਸੋ ਗੁਰਮੁਖ ਹੁੰਦਾ ਹੈ। ਗੁਰਮੁਖ ਵਿੱਚ ਸਭ ਤੋਂ ਵੱਡਾ ਗੁਣ ਵਾਹਿਗੁਰੂ ਦਾ ਪਿਆਰ ਅਤੇ ਉਸ ਨਾਲ ਅੰਤਰ ਆਤਮੇ ਸਦਾ ਮੇਲਾ ਹੈ। ਹੋਰ ਗੁਣ ਤਾਂ ਇਸ ਗੁਣ ਦੇ ਲੱਛਣ ਮਾਤਰ ਹੁੰਦੇ ਹਨ। ਜਿਕੂ ਅੱਖਾਂ ਦੀ ਪਲੱਤਣ ਰੋਗ ਨਹੀਂ, ਪਰ ਜਿਗਰ ਵਿੱਚ ਪਿੱਤਾ ਦਾ ਰੋਗ ਹੋ ਜਾਂਦਾ ਹੈ। ਪਰ ਅੱਖਾਂ ਦਾ ਪੀੜਾ ਹੋਣਾ ਤਾਂ ਸੁੱਤੇ ਹੀ ਹੋ ਜਾਏਗਾ ਅਤੇ ਰੋਗੀ ਦੀ ਅੰਦਰ ਦੀ ਗਤੀ ਨੂੰ ਲਿਖਾਏਗਾ। ਸੋ ਗੁਰਮੁਖ ਦੇ ਅੰਦਰਲੇ ਪਿਆਰ ਨੂੰ, ਸਦਾ ਯਾਦ ਨਾਲ ਸਾਈ ਵਿੱਚ ਲੱਗੇ ਰਹਿਣ ਦੀ ਹਾਲਤ ਨੂੰ ਤਾਂ ਗੁਰਮੁਖ ਆਪ ਹੀ ਜਾਣਦੇ ਹਨ, ਪਰ ਉਸ ਅੰਦਰਲੀ ਹਾਲਤ ਤੋਂ ਜੋ ਲੱਛਣ ਪੈਦਾ ਹੁੰਦੇ ਹਨ ਉਹ ਕੁਛ ਪਛਾਣ ਕਰਨ ਵਿੱਚ ਮਦਦ ਕਰਦੇ ਹਨ। ਗੁਰਮੁਖਾਂ ਦੀ ਪਹਿਲੀ ਅੰਦਰਲੀ ਹਾਲਤ ਇਹ ਹੁੰਦੀ ਹੈ ਕਿ ਮਨ ਦਾ ਲਗਾਓ ਸਦਾ ਰੱਬ ਵੱਲ ਹੁੰਦਾ ਹੈ, ਉਸ ਦੀ ਯਾਦ ਕਦੇ ਨਹੀਂ ਵਿਸਰਦੀ, ਉਸ ਵਿੱਚ ਇੱਕ ਸਵਾਦ ਆਉਂਦਾ ਹੈ, ਚੜ੍ਹਦੀ ਕਲਾ ਵਿੱਚ ਖੇਡਦੇ ਹਨ, ਪੈ ਦੇ ਭਰਮ ਵਿੱਚ ਪੈਂਦੇ। ਦੂਜਾ, ਵਰਤਣ ਵੇਲੇ ਵਰਤਣ ਇਸ ਤਰ੍ਹਾਂ ਦੀ ਹੁੰਦੀ ਹੈ, ਸੁਖੀਆਂ ਨਾਲ ਪਿਆਰ ਕਰਦੇ ਹਨ, ਦੁਖੀਆਂ 'ਤੇ ਦਇਆ ਕਰਦੇ ਹਨ, ਭਲੇ ਅਤੇ ਉਪਕਾਰ ਦੇ ਕੰਮ ਵਿੱਚ ਉਹਨਾਂ ਤੋਂ ਸਹਿ ਸੁਭਾਅ ਭਲਿਆਈ ਹੁੰਦੀ ਹੈ, ਮਾੜੇ ਕੰਮਾਂ ਅਤੇ ਕੁਸੰਗਾਂ ਤੋਂ ਉਪਰਾਮ ਰਹਿੰਦੇ ਹਨ, ਕੰਮ ਉਹਨਾਂ ਦੇ ਸਾਰੇ ਫਲ ਦੀ ਚਾਹ ਤੋਂ ਖਾਲੀ ਹੁੰਦੇ ਹਨ। ਤੀਜਾ, ਪ੍ਰਭਾਵ ਇਉਂ ਦਾ ਹੁੰਦਾ ਹੈ ਕਿ ਮਸਤਕ ਪ੍ਰਸੰਨ ਹੁੰਦਾ ਹੈ, ਕੋਲ ਬੈਠਿਆਂ ਚਿੱਤ ਖਿੜਦਾ ਜਾਂ ਨਿਰਮਲ ਭੈ ਵਿੱਚ ਆਉਂਦਾ ਹੈ, ਸੰਗ ਕੀਤਿਆਂ ਠੰਡ ਪੈਂਦੀ ਹੈ। ਚੌਥਾ, ਉੱਪਰ ਰੱਬ ਜੀ ਵੱਲ ਦੀ ਖੇਡ ਇਹ ਹੁੰਦੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ, ਇਸ ਕਰਕੇ ਸੁਰਤ ਉਹਨਾਂ ਦੀ ਦਾਤਾ ਪਦ ਵਿੱਚ ਸਾਈਂ ਵੱਲ ਝੁੱਕ ਪੈਂਦੀ ਹੈ। ਪੰਜਵਾਂ, ਸਤਿਗੁਰੂ ਜੀ ਨੇ ਦੱਸਿਆ ਹੈ, ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਪੇੜਤ ਹੋਤ ਨਿਹਾਲ, ਸਾਧੂ ਦੇ ਸੰਗ ਨਾਲ ਸੁੱਤੇ ਹੀ ਇਹ ਅਸਰ ਹੁੰਦਾ ਹੈ ਕਿ ਉਸਦੇ ਦਰਸ਼ਨ ਮਾਤਰ ਨਾਲ ਚਿੱਤ ਨਿਹਾਲ ਹੋ ਜਾਂਦਾ ਹੈ, ਭਾਵ ਖਿੜ ਜਾਂਦਾ ਹੈ। ਅਸਲ ਵਿੱਚ ਗੁਰਸਿੱਖੀ ਦੀ ਪਹਿਲੀ ਗੱਲ ਹੈ ਗੁਰਦਿੱਖਿਆ, ਜੋ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਛਕਣ ਨਾਲ। ਅੰਮ੍ਰਿਤ ਛੱਕ ਕੇ ਰਹਿਣੀ ਰੱਖੀ ਦੀ ਹੈ, ਬਾਣੀ ਪੜ੍ਹੀ ਗਾਵੀਂ ਵਿਚਾਰੀ ਅਤੇ ਖੋਜੀ ਦੀ ਹੈ, ਮੂਲ ਮੰਤਰ ਉਚਾਰੀ ਦਾ ਹੈ, ਗੁਰਮੰਤਰ ਦਾ ਅਭਿਆਸ ਕਰੀਦਾ ਹੈ। ਜੇ ਸੁੱਤੇ ਰਹੋ ਟੁਰ ਪਈ ਤਾਂ ਵਾਹ ਵਾਹ, ਨਹੀਂ ਤਾਂ ਫਿਰ ਨਾਮ ਦੇ ਪ੍ਰੇਮੀ ਗੁਰਮੁਖ ਦਾ ਸਤਸੰਗ ਕਰੀਦਾ ਹੈ। ਕੀਰਤਨ ਕਥਾ ਗੁਰਦੁਆਰੇ ਬਾਣੀ ਦਾ ਪਾਠ ਗੁਰਮੁਖ ਦਾ ਸਤਸੰਗ ਸਾਰੇ ਸਹਾਇਕ ਹਨ। ਬਸੰਤ ਕੌਰ, ਭਲਾ ਜੇ ਚਿੱਤ ਸੰਸਾਰ ਦੇ ਦੁੱਖ ਪਾ ਕੇ ਇਸ ਤੋਂ ਮੁੜੇ, ਨਾਮ ਅਭਿਆਸ ਕਰੇ, ਸਹਾਇਤਾ ਲਈ ਗੁਰਮੁਖਾਂ ਦਾ ਸਤਸੰਗ ਕਰੇ, ਆਪ ਦੇ ਕਹੇ ਮੁਜਬ ਉਹ ਰਾਹੇ ਵੀ ਪਾ ਦੇਣ, ਫਿਰ ਤਾਂ ਕੋਈ ਤੌਖਲਾ ਨਹੀਂ ਹੈ, ਕਿਉਂਕਿ ਮੈਂ ਆਪਣੇ ਵੱਲ ਦੇਖਦੀ ਹਾਂ ਕਿ ਨਾਮ ਪ੍ਰਾਪਤ ਹਾਂ, ਆਪ ਗੁਰਮੁਖ ਹੋ, ਆਪ ਨੇ ਰਸਤੇ ਵੀ ਪਾਇਆ ਹੈ, ਪਰ ਮੈਂ ਫਿਰ ਉਸੇ ਹੀ ਆਪਣੇ ਚੱਕਰਾਂ ਵਹਿਣਾ, ਮਨ ਦੀਆਂ ਲਹਿਰਾਂ ਵਿੱਚ ਜਾ ਪੈਂਦੀ ਹਾਂ, ਡਰਨੀ ਹਾਂ ਕਿਤੇ ਕੋਈ ਭੁਲੇਖਾ ਨਾ ਮੈਨੂੰ ਖਾ ਜਾਵੇ। ਹਿੰਮਤ ਸਿੰਘ, ਤੌਖਲਾ ਤਾਂ ਕੋਈ ਨਹੀਂ ਪੈਂਦਾ ਜੇਕਰ ਨੀਅਤ ਰਾਸ ਹੋਵੇ, ਜੇ ਨੀਅਤ ਉੱਚੇ ਹੋਣ ਦੀ ਹੈ, ਮਨ ਨੇ ਸੇਧ ਸਤਿਗੁਰ ਨਾਨਕ ਦੀ ਧਾਰ ਲਈ ਹੈ, ਤਾਂ ਜਿੰਨੀਆਂ ਭੁੱਲਾਂ ਪੈਂਦੀਆਂ ਹਨ ਉਹ ਸਭ ਉਨਤੀ ਦੀ ਪੌੜੀ ਦੇ ਡੰਡੇ ਬਣਦੀਆਂ ਹਨ। ਹਰ ਭੁੱਲ ਦੁੱਖ ਲਿਆਉਂਦੀ ਹੈ, ਹਰ ਦੁੱਖ ਮਨ ਨੂੰ ਮਤ ਦਿੰਦਾ ਹੈ। ਮਨੁੱਖ ਨੇ ਜੋ ਕੁਝ ਸਿੱਖਿਆ ਹੈ ਦੁੱਖ ਦੀ ਪੱਠੀ ਵਿੱਚ ਹੀ ਤਪ ਕੇ ਸਿੱਖਿਆ ਹੈ। ਸਤਸੰਗ ਦਾ ਵਾਧਾ ਹੋਰ ਹੈ ਕਿ ਇਸ ਦੀ ਗੋਸ਼ਟ ਭੁੱਲਣ ਕੱਟ ਦਿੰਦੀ ਹੈ, ਜੇ ਭੁੱਲ ਪਵੇ ਵੀ ਤਾਂ ਝੱਟ ਕੱਢ ਲੈਂਦੀ ਹੈ। ਇਸ ਕਰਕੇ ਗੁਰੂ ਜੀ ਨੇ ਸ਼ੁਭ ਸੰਗਤ ਲਈ ਆਗਿਆ ਕੀਤੀ ਹੈ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕਟੈ ਰਾਸ। ਬਸੰਤ ਕੌਰ, ਸੱਚ ਹੈ ਪਤੀ ਜੀ, ਜਿੱਕੋ ਮੇਰੀ ਅੱਜ ਦੀ ਭੁੱਲ ਨੂੰ ਜੇ ਆਪ ਨਾ ਕੱਟਦੇ ਤਾਂ ਮੈਂ ਕਈ ਦਿਨ ਧੁੱਖ ਧੁੱਖ ਕੇ ਦੁੱਖ ਪਾ ਕੇ ਮੋੜਾ ਖਾਂਦੀ, ਕੀ ਜਾਣੀਏ ਨਾ ਹੀ ਮੋੜਾ ਖਾਂਦੀ। ਪਤੀ, ਸਤਸੰਗ ਤਾਂ ਡਾਢੀ ਹੀ ਲੋੜੀ ਦੀ ਸ਼ੈ ਹੈ, ਅਤੇ ਇਸ ਗੱਲ ਦੀ ਖਬਰਦਾਰੀ ਚਾਹੀਏ ਕਿ ਸਤਸੰਗ ਅਸਲੀ ਹੋਵੇ। ਸਾਡੇ ਵਿੱਚ ਤਾਂ ਮਿਹਰ ਹੈ, ਕਰਨੀ ਵਾਲੇ ਗੁਰਸਿੱਖੀ ਵਿੱਚ ਬਹੁਤ ਹਨ, ਪਰ ਉਂਝ ਗੁਰਮੁਖ ਆਮ ਨਹੀਂ ਹੁੰਦੇ। ਆਮ ਜੋ ਸਾਧ ਸੰਤ ਦਿਸਦੇ ਹਨ, ਕੋਈ ਤੱਪੀਏ, ਕੋਈ ਨੇਮੀ ਅਤੇ ਬਹੁਤੇ ਪਖੰਡੀ। ਸਤਿਗੁਰ ਨੇ ਕਿਹਾ ਹੈ, ਢੂੰਡ ਸੱਜਣ ਸੰਤ ਪੱਕਿਆ। ਕਬੀਰ ਜੀ ਨੇ ਕਿਹਾ ਹੈ, ਕਬੀਰ ਜੋ ਤੋਹੇ ਸਾਧ ਪਿਰਮ ਕੀ ਪਾ ਕੇ ਸੇਤੀ ਖੇਲ, ਕਾਚੀ ਸਰਸੋ ਪੇਲ ਕੈ ਨਾ ਖਲ ਪਈ ਨਾ ਤੇਲ। ਸੋ ਪ੍ਰਿਆ ਕਿਵੇਂ ਹੋਵੇ, ਦੁੱਖ ਨਾਲ ਚਾਹੋ ਅੰਦਰਲੇ ਦੀ ਚਾਹ ਨਾਲ, ਚਾਹੋ ਹੋਰ ਤਰ੍ਹਾਂ, ਜਦ ਅੰਦਰੋਂ ਉਮਾਹ ਵਾਹਿਗੁਰੂ ਦੇ ਰਸਤੇ ਦਾ ਉੱਠੇ ਤਾਂ ਪਹਿਲਾ ਕੰਮ ਇਹ ਹੈ ਕਿ ਨਿਤਨੇਮ ਦਾ ਰੋਜ਼ ਮਨ ਬਾਣੀ ਵਿੱਚ ਲਾ ਕੇ ਪਾਠ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਅਤੇ ਪਾਠ ਕਰਨਾ ਵਿਚਾਰ ਨਾਲ, ਔਰ ਆਪਣੇ ਬਚਾਓ ਲਈ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨੀ ਕਿ ਸੱਚੇ ਪਾਤਸ਼ਾਹ ਜੀ ਆਪਣੀ ਅਗਵਾਨੀ ਵਿੱਚ ਆਪ ਟੋਰੋ। ਗੁਰਮੁਖ ਦੇ ਮੇਲ ਲਈ ਅਰਦਾਸ ਨਿਤ ਕਰੇ। ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ, ਗੁਰਮੁਖ ਦਾ ਮੇਲ, ਸਾਧ ਦਾ ਸੰਗ, ਸਹੀ ਪਿਆਰੇ ਮੇਲ, ਜਿਨ੍ਹਾਂ ਮੇਲਿਆਂ ਤੇਰਾ ਨਾਮ ਚਿਤਾਵੇ, ਅਰਥਾਤ ਗੁਰਮੁਖ ਸੱਚੇ ਗੁਰਮੁਖ ਦਾ ਮਿਲਾਪ ਹੋਵੇ। ਮਿਲਾਪ ਡਾਢੇ ਪਿਆਰ ਵਾਲੇ ਸੰਬੰਧ ਦਾ ਨਾਮ ਹੈ। ਸਾਧ ਦਾ ਸੰਗ ਹੋਵੇ, ਅਰਥਾਤ ਜੋ ਸਾਈਂ ਰਸਤੇ ਸਾਧਨ ਕਰ ਰਿਹਾ ਹੋਵੇ, ਸੰਗਤ ਉਸਦੀ ਹੋਵੇ ਅਤੇ ਨਾਮ ਜਪਣ ਵਾਲੇ ਸਿੱਖ ਵੀਰਾਂ ਦਾ ਸੰਗ ਬਣਿਆ ਰਹੇ। ਕਿਉਂ? ਜੋ ਆਪ ਜਪਦੇ ਹਨ ਉਹਨਾਂ ਦੇ ਪਾਸ ਬੈਠਿਆਂ ਨਾਮ ਚਿੱਤ ਆਉਂਦਾ ਹੈ। ਬਸੰਤ ਕੌਰ: ਪਤੀ ਜੀ, ਮੈਂ ਇਹ ਗੱਲ ਇਸ ਕਰਕੇ ਪੁੱਛੀ ਹੈ ਕਿ ਕਾਕੀ ਸਤਵੰਤ ਕੌਰ ਕੈਦ ਪੈ ਗਈ, ਵਿਦੇਸ਼ ਚਲੀ ਗਈ, ਗੁਰਮੁਖ ਪਿਤਾ ਤੋਂ ਵਿਛੜ ਗਈ। ਹੁਣ ਉਸਨੂੰ ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮੀਆਂ ਦੇ ਦਰਸ਼ਨ ਕਿੱਥੇ ਨਸੀਬ? ਅੱਠ ਪਹਿਰ ਕਸੰਗ, ਵਿਛੋੜਾ, ਬੰਦੀ, ਭੁੱਖ, ਗਰੀਬੀ, ਉਸਨੂੰ ਕਿੱਕੋਂ ਪਰਮੇਸ਼ਰ ਜੀ ਦੇ ਪਿਆਰ ਤੋਂ ਨਾ ਵਿਛੋੜਦੀ ਹੋਵੇਗੀ? ਐਸੇ ਵਿਛੁੰਨਿਆਂ ਪਿਆਰਿਆਂ ਲਈ ਸ੍ਰੀ ਗੁਰੂ ਜੀ ਨੇ ਕੀ ਕਿਰਪਾ ਕੀਤੀ ਹੈ, ਸੋ ਪ੍ਰਕਾਰ ਦਇਆ ਕਰਕੇ ਸਮਝਾਓ। ਪਤੀ: ਪਰਮੇਸ਼ਰ ਦੇ ਵਿਰਧ ਦੀ ਤੁਸਾਂ ਗੱਲ ਨਹੀਂ ਸੁਣੀ? ਹਰ ਯੁੱਗ ਯੁੱਗ ਭਗਤ ਉਪਾਇਆ ਪੈਚ ਰੱਖਦਾ ਆਇਆ ਰਾਮ ਰਾਜੇ, ਸਾਈਂ ਆਪਣਿਆਂ ਦੇ ਅੰਦਰ ਆਪ ਆ ਬਹਿੰਦਾ ਹੈ। ਉਹ ਫਿਰ ਉਹ ਦੁੱਖ ਦਾਰੂ ਅਤੇ ਨੀਯਤ ਰਾਸ ਵਾਲੀ ਗੱਲ ਚੇਤੇ ਕਰੋ। ਜਿਸ ਦੀ ਨੀਯਤ ਮਿਲਣੇ ਦੀ ਹੈ, ਚਾਹੇ ਕਿਤਨਾ ਨਿਰਬਲ ਹੈ, ਕਿਤਨਾ ਭੁੱਲਦਾ ਅਤੇ ਡਿੱਗਦਾ ਹੈ, ਵਾਹਿਗੁਰੂ ਉਸਦਾ ਆਪ ਰਾਖਾ ਹੁੰਦਾ ਹੈ। ਇਹ ਕੁਦਰਤ ਦਾ ਨੇਮ ਹੈ ਕਿ ਪਰਮੇਸ਼ਰ ਨੂੰ ਯਾਦ ਰੱਖਣ ਵਾਲੇ ਪਿਆਰੇ ਜਦ ਬਿਪਤਾ ਵਿੱਚ ਪੈਂਦੇ ਹਨ, ਤਦ ਉਹਨਾਂ ਦੀ ਸੁਰਤ ਨੂੰ ਵਾਹਿਗੁਰੂ ਆਪ ਬਲ ਦੇ ਕੇ ਖਿੱਚਦਾ ਹੈ, ਔਰ ਸੁਰਤ ਵਿੱਚ ਬਿਪਤਾ ਦਾ ਟਾਕਰਾ ਕਰਨੇ ਦਾ ਮਾਦਾ ਵਧੀਕ ਪੈਦਾ ਹੋ ਜਾਂਦਾ ਹੈ। ਉਹਨਾਂ ਦੀ ਸੁਰਤ ਟਾਕਰਿਆਂ ਵਿੱਚ ਆ ਕੇ ਕਸੀ ਜਾਂਦੀ ਅਤੇ ਉੱਚੀ ਹੋ ਕੇ ਹੋਰ ਚੜ੍ਹਦੀ ਹੈ। ਮਰਨ ਚਾਹੇ ਜਿਉਣ ਕਾਂਪ ਨਹੀਂ ਖਾਂਦੇ। ਫਿਰ ਸਾਡੇ ਪੰਥ ਦਾ ਬਿਰਧ ਬੜਾ ਪਿਆਰ ਵਾਲਾ ਹੈ। ਪਿਛਲੀ ਲੁੱਟ ਵਿੱਚ ਜਿਤਨੇ ਸਿੱਖ ਕੈਦ ਹੋ ਕੇ ਕਾਬਲ ਗਏ ਹਨ, ਸਭਨਾਂ ਦੀ ਰੱਖਿਆ ਵਾਸਤੇ ਹਰ ਰੋਜ਼ ਦੋ ਵੇਲੇ ਹਰ ਧਰਮਸਾਲ ਗੁਰਦੁਆਰੇ ਜੱਥੇ 'ਤੇ ਹਰ ਸਿੱਖ ਵੱਲੋਂ ਅਰਦਾਸਾਂ ਹੁੰਦਾ ਹੈ। ਇਹ ਜੋ ਗੁਰਮੁਖਾਂ ਅਤੇ ਪ੍ਰੇਮੀਆਂ ਵੱਲੋਂ ਨਿੱਤ ਸੱਚੇ ਦਿਲੋਂ ਪ੍ਰਾਰਥਨਾ ਹੁੰਦੀ ਹੈ, ਇਹ ਉਹਨਾਂ ਦੀ ਆਤਮਾ ਨੂੰ ਬਲ ਦਿੰਦੀ ਹੈ, ਵਾਹਿਗੁਰੂ ਦੀ ਵਿਆਪਕ ਸੱਤਿਆ ਨੂੰ ਸਹਾਇਤਾ ਲਈ ਖਿੱਚਦੀ ਹੈ। ਸਾਡਾ ਵਿਸ਼ਵਾਸ ਹੈ ਕਿ ਸਾਰੇ ਪਿਆਰੇ ਉਸ ਬੰਦੀ ਵਿੱਚੋਂ ਸਲਾਮਤ ਵਾਪਸ ਆਉਣਗੇ। ਅੱਗੇ ਲਗਭਗ ਸਾਰੇ ਆ ਚੁੱਕੇ ਹਨ। ਇਸ ਕਰਕੇ ਤੁਹਾਨੂੰ ਸਮਝਾਈਦਾ ਹੈ ਕਿ ਸਿੱਖ ਦੇ ਦਿਲ ਨੂੰ ਕੌਣ ਫੇਰ ਸਕਦਾ ਹੈ? ਕਾਕੀ ਦਾ ਤੌਖਲਾ ਨਾ ਕਰੋ, ਸਗੋਂ ਸਿਦਕ ਧਾਰੋ ਅਤੇ ਰੋਜ਼ ਮਜ਼ਬੂਤ ਦਿਲ ਨਾਲ ਕਾਕੀ ਦਾ ਧਿਆਨ ਕਰਕੇ ਉਸ ਵਿੱਚ ਤਕੜਾਈ ਭਰੋ। ਅਸੀਂ ਜੋ ਰੋਜ਼ ਅਰਦਾਸ ਕਰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਸੋਚ ਲਓ ਕਿ ਇਹ ਸਾਡੇ ਪੰਥਕ ਪਿਆਰ ਦੀ ਕਿਹੜੀ ਡੂੰਘੀ ਕੰਢ ਹੈ। ਤੁਸੀਂ ਜਾਣਦੇ ਹੋ ਕਿ ਪੰਥ ਵਿੱਚ ਗੁਰ ਪਰਮੇਸ਼ਰ ਦਾ ਪਿਆਰ ਅਤੇ ਸਿਦਕ ਕਿਤਨਾ ਹੈ? ਪ੍ਰੇਮ ਨਾਲ ਜੁੜੇ ਦਿਲ ਜਦ ਰੋਜ਼ ਇਹ ਅਰਦਾਸ ਕਰਦੇ ਹਨ, ਕਦੇ ਹੋ ਸਕਦਾ ਹੈ ਕਿ ਮੁਸ਼ਕਲਾਂ ਵਿੱਚ ਪਏ ਪਿਆਰਿਆਂ ਦੀ ਰੱਖਿਆ ਤ੍ਰਿਆਤ ਨਾ ਹੁੰਦੀ ਹੋਵੇ? ਕਦੇ ਹੋ ਸਕਦਾ ਹੈ ਕਿ ਸਾਰੇ ਪੰਥ ਦੇ ਇਹਨਾਂ ਅਰਦਾਸਿਆਂ ਨਾਲ ਸਾਡੇ ਬੰਦੀਖਾਨੇ ਪਏ, ਦੂਰ ਗਏ, ਕਿਸੇ ਤਰ੍ਹਾਂ ਵਿਛੜੇ ਅਤੇ ਬੇਵੱਸ ਹੋਏ ਜਾਂ ਕਸ਼ਟਾਂ ਦੇ ਮੂੰਹ ਆਏ ਪਿਆਰਿਆਂ ਦੀ ਸੁਰਤ ਨੂੰ ਇਸ ਤੋਂ ਤਕੜਾਈ ਨਾ ਪਹੁੰਚੀ ਹੋਵੇ? ਬਸੰਤ ਕੌਰ: ਸੱਚ ਹੈ, ਗੁਰਸਿੱਖੀ ਧਨ ਹੈ, ਸਾਡਾ ਪੰਥਕ ਪ੍ਰੇਮ ਧਨ ਹੈ ਕਿ ਸਾਰੇ ਸਿੱਖ ਇੱਕ ਦੂਜੇ ਦੀ ਪੀੜ ਨੂੰ ਆਪਣੀ ਪੀੜਾ ਜਾਣਦੇ ਹਨ। ਔਰ ਫਿਰ ਦੇਖੋ, ਕਰਨੀਆਂ ਵਾਲੇ ਅਤੇ ਚੰਗੇ ਚੰਗੇ ਪੁਰਖ ਆਪਣਿਆਂ ਦੇ ਮਗਰ ਜਾਂਦੇ ਹਨ ਔਰ ਇੱਕ ਇੱਕ ਬੱਚਾ ਢੂੰਡ ਕੇ ਵਾਪਸ ਲਿਆਉਂਦੇ ਹਨ। ਧਨ ਸਿੱਖੀ ਪ੍ਰੇਮ। ਪਰ ਪਤੀ ਜੀ, ਆਪ ਦਾ ਵੀ ਧਨ ਜਨਮ ਹੈ। ਦੇਖੋ, ਆਪ ਦੇ ਇਸ ਸਾਰੇ ਉੱਤਮ ਉਪਦੇਸ਼ ਵਿੱਚ ਐਸਾ ਜੀ ਲੱਗਾ ਰਿਹਾ ਹੈ ਕਿ ਇਸ ਵੇਲੇ ਮੇਰਾ ਮੋਹ ਅਤੇ ਭਰਮ ਦੂਰ ਹੋ ਗਿਆ ਹੈ। ਐਸੀ ਕਿਰਪਾ ਕਰੋ ਜੋ ਮਨ ਸਦਾ ਐਸਾ ਰਹੇ। ਪਤੀ: ਸ੍ਰੀ ਗੁਰੂ ਜੀ ਨੇ ਸੁਰਤ ਅਤੇ ਲਹਾਓ ਚੜਾਓ ਪਰ ਸੁਖਮਨੀ ਸਾਹਿਬ ਵਿੱਚ ਸਾਫ਼ ਦੱਸਿਆ ਹੈ ਕਿ ਇਹ ਹੇਠਾਂ ਉਤਾਹਾਂ ਹੁੰਦੀ ਰਹਿੰਦੀ ਹੈ। ਇਸ ਗੱਲ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਦਾਰੂ ਇਸ ਦਾ ਸਦਾ ਸਿਮਰਨ ਵਿੱਚ ਰਹਿਣਾ ਹੈ ਅਤੇ ਸਤਸੰਗ ਕਰਨਾ ਜੈਸਾ ਉੱਥੇ ਹੀ ਦੱਸਿਆ ਹੈ। ਕਭੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ 'ਤੇ ਬੋਹਰ ਨਾ ਆਵੈ। ਬਸੰਤ ਕੌਰ: ਸਰਤਾਜ ਜੀ, ਅੱਜ ਕੱਲ੍ਹ ਹੋ ਸਕੇ ਤਾਂ ਕੋਈ ਖਾਸ ਪ੍ਰਬੰਧ ਕਰੋ ਜਿਸ ਨਾਲ ਨਿਰੰਤਰ ਘਰ ਵਿੱਚ ਕੀਰਤਨ ਦਾ ਸਮਾਗਮ ਬਣੇ ਅਤੇ ਮਨ ਸਾਧ ਸੰਗਤ ਦੇ ਚਰਨਾਂ ਵਿੱਚ ਰਹੇ। ਪਤੀ: ਸੱਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਾਉਂਦੇ ਹਾਂ ਔਰ ਪਿਆਰਿਆਂ ਨੂੰ ਸੱਦ ਭੇਜਦੇ ਹਾਂ। ਬਸੰਤ ਕੌਰ: ਵਾਹ ਵਾਹ, ਬਹੁਤ ਹੀ ਚੰਗਾ ਹੈ। ਅਗਲੇ ਦਿਨ ਦੂਰ ਨੇੜੇ ਦੇ ਪ੍ਰੇਮੀਆਂ ਨੂੰ ਸੁਨੇਹੇ ਪਹੁੰਚ ਗਏ ਅਤੇ ਭਾਈ ਸਾਹਿਬ ਦੇ ਘਰ ਸੰਗਤ ਆ ਜੁੜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਗਿਆ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ ਗਿਆ ਕਿ ਕਾਬਲ ਗਏ ਕੈਦੀ ਸਹੀ ਸਲਾਮਤ ਵਾਪਸ ਆਉਣ ਔਰ ਸਤਿਗੁਰੂ ਉਹਨਾਂ ਦੂਰ ਗਿਆਂ ਦਾ ਅਤੇ ਉਹਨਾਂ ਦੇ ਮਗਰ ਗਿਆਂ ਦੀਆਂ ਮਿਹਨਤਾਂ ਵਿੱਚ ਆਪ ਸਹਾਈ ਹੋਵੇ। ਪੰਜ ਭੋਗ ਪਾ ਕੇ ਸੰਗਤ ਵਿਦਾ ਹੋ ਗਈ। ਇਹ 15-20 ਦਿਨ ਭਾਈ ਸਾਹਿਬ ਦਾ ਘਰ ਸੱਚਖੰਡ ਬਣਿਆ ਰਿਹਾ। ਦਿਨ ਰਾਤ ਇੱਕ ਰਸ ਈਸ਼ਵਰ ਆਰਾਧਨਾ ਬਣੀ ਰਹੀ। ਆਰਾਧਨਾ ਵਾਲੇ ਸੁੱਚੇ ਹੀਰੇ, ਪ੍ਰੇਮਾ ਭਗਤੀ ਦੇ ਨਮੂਨੇ, ਸੱਚੇ ਸੁੱਚੇ ਤੇ ਸਾਫ਼ ਲੋਕ ਸਨ। ਲਗਾਤਾਰ ਸਤਸੰਗ ਨੇ ਬਸੰਤ ਕੌਰ ਤੇ ਬੜਾ ਅਸਰ ਕੀਤਾ ਅਤੇ ਉਸਦੀ ਮਮਤਾ ਦਾ ਭਰਿਆ ਦਿਲ ਕੁਛ ਆਸ ਤੇ ਸਿਦਕ ਵਿੱਚ ਉਚੇਰਾ ਹੋ ਗਿਆ।